ਜਾਤ ਨਹੀਂ ਪੁੱਛੀ ਜਾਣੀ, ਉੱਥੇ ਕੋਈ ਜ਼ੋਰ ਨਹੀਂ ਚੱਲਣਾ, ਉੱਥੇ ਜਾਣੇ ਨੇ ਸਾਡੇ ਘਰਾਂ। ਇਸ ਕਰਕੇ ਸਾਡਾ ਆਉਣਾ ਵੀ ਲੇਖੇ ਚ ਨਹੀਂ ਪਿਆ, ਧੰਦਾ ਯੋਗ ਨਹੀਂ, ਰਹਿਣਾ ਵੀ ਕਿਸੇ ਲੇਖੇ ਚ ਨਹੀਂ ਪਿਆ। ਜਦੋਂ ਜਿਉਂਦਿਆਂ ਦੀ ਕੋਈ ਕਦਰ ਨਹੀਂ, ਫਿਰ ਮਰਨ ਤੋਂ ਬਾਅਦ ਕਿੰਨੇ ਪੁੱਛਣਾ। ਇੱਕ ਵਾਰੀ ਯਾਦ ਕਰਨਗੇ, ਫੋਟੋ ਲਾ ਲੈਣਗੇ, ਸਾਰੇ ਜੀ ਇਕੱਠੇ ਹੋ ਜਾਣਗੇ। ਜਿਹੜਾ ਦੁੱਖ ਮੌਤ ਵਾਲੇ ਦਿਨ ਹੁੰਦਾ, ਉਹ ਅਗਲੇ ਦਿਨ ਘਟ ਜਾਂਦਾ, ਉਸ ਤੋਂ ਅਗਲੇ ਦਿਨ ਹੋਰ ਫਰਕ ਪੈ ਜਾਂਦਾ, ਉਦੋਂ ਅਗਲੇ ਦਿਨ ਹੋਰ ਫਰਕ ਪੈ ਜਾਂਦਾ। ਜਿਵੇਂ ਜਿਵੇਂ ਸਮਾਂ ਲੰਘਦਾ, ਵਿਛੜਿਆ ਹੋਇਆ ਹੌਲੀ ਹੌਲੀ ਭੁੱਲਣ ਲੱਗ ਜਾਂਦਾ, ਤੇ ਇੱਕ ਦਿਨ ਐਸਾ ਵੀ ਆ ਜਾਂਦਾ ਉਹਦਾ ਚਿਹਰਾ ਵੀ ਭੁੱਲ ਜਾਂਦਾ ਵੀ ਉਹਦੀ ਨੁਹਾਰ ਕਿਹੋ ਜਿਹੀ ਸੀ, ਇੰਨਾ ਕੁ ਚਿਰ ਹੀ ਆ। ਪਰ ਜਿਹੜੇ ਮਹਾਂਪੁਰਸ਼ਾਂ ਦੀ ਯਾਦ ਸਾਲ ਬਾਅਦ ਆਪਾਂ ਇੱਥੇ ਮਨਾਉਂਦੇ ਹਾਂ, ਉਹ ਗੁਰਮੁਖੋ ਕੌਮ ਵਾਸਤੇ ਸ਼ਹੀਦ ਹੋਏ ਨੇ। ਉਹਨਾਂ ਨੇ ਛਾਤੀ ਡਾਹੀ ਸੀ ਗੋਲੀਆਂ ਅੱਗੇ। ਜੇ ਕੋਈ ਏਦਾਂ ਦਾ ਪਰਉਪਕਾਰੀ ਦੁਨੀਆਂ ਵਿੱਚ ਆਉਂਦਾ, ਉਹਨੂੰ ਸਦਾ ਹੀ ਯਾਦ ਕੀਤਾ ਜਾਂਦਾ। ਇੱਕ ਹੁੰਦਾ ਕਾਰ, ਇੱਕ ਉਪਕਾਰ ਤੇ ਇੱਕ ਪਰ ਉਪਕਾਰ। ਕਾਰ ਤੇ ਆਪਾਂ ਸਾਰੇ ਹੀ ਕਰਨੇ ਆ, ਸਰੀਰਕ ਨਿਰਵਾਹ ਵਾਸਤੇ, ਆਪਣਾ ਔਰ ਆਪਣੇ ਪਰਿਵਾਰ ਦਾ ਗੁਜ਼ਾਰਾ ਹੋ ਜਾਏ, ਇਹਦੇ ਵਾਸਤੇ ਕੁਛ ਨਾ ਕੁਛ ਕੰਮ ਕਰਨਾ ਪਏ। ਕਾਰ ਕਰੋ, ਕੰਮ ਕਰੋ, ਇਹ ਸਰੀਰ ਦੇ ਨਿਰਵਾਹ ਵਾਸਤੇ ਆ ਕਾਰ। ਪਰ ਇੱਕ ਉਪਕਾਰ, ਉਪਕਾਰ ਹੁੰਦਾ ਉੱਚਾ ਕੰਮ, ਆਮ ਕੰਮ ਨਾਲੋਂ ਉੱਚਾ ਕੰਮ। ਉਹ ਕੀ ਹੈ ਉੱਚਾ? ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਿਮਰਨ ਉੱਚਾ। ਉਪਕਾਰ ਹੁੰਦਾ ਜਿਹਦੇ ਨਾਲ ਮਨ ਨੂੰ ਸ਼ਾਂਤੀ ਮਿਲੇ, ਉੱਚਾ ਕੰਮ। ਸੇਵਾ ਕਰਨੀ, ਸਿਮਰਨ ਕਰਨਾ, ਨਿਤਨੇਮ ਕਰਨਾ, ਸਤਸੰਗਤ ਵਿੱਚ ਜਾਣਾ, ਇਹ ਉੱਚਾ ਕੰਮ ਹੈ ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ, ਸਾਡੀ ਆਤਮਾ ਨੂੰ ਠੰਡ ਮਿਲਦੀ ਹੈ ਜਿਹਦੇ ਨਾਲ। ਇਹ ਉਪਕਾਰ ਹੈ, ਆਮ ਕੰਮਾਂ ਨਾਲੋਂ ਉੱਚਾ ਕੰਮ ਹੈ, ਕਰਨਾ ਚਾਹੀਦਾ। ਇੱਕ ਹੋ ਗਿਆ ਪਰ ਉਪਕਾਰ, ਇੱਕ ਕਾਰ, ਇੱਕ ਉਪਕਾਰ, ਇੱਕ ਪਰ ਉਪਕਾਰ। ਜਦੋਂ ਉਪਕਾਰ ਦੇ ਅੱਗੇ ਪਰ ਲੱਗ ਗਿਆ, ਪਰ ਦਾ ਅਰਥ ਹੈ ਉਹ ਕੰਮ ਜਿਹਦੇ ਵਿੱਚ ਭਲਾ ਆਪਣਾ ਨਾ ਹੋਵੇ, ਭਲਾ ਬਗਾਨੇ ਦਾ ਹੋਵੇ ਫਿਰ ਵੀ ਕਰਨਾ, ਭਲਾ ਕਿਸੇ ਹੋਰ ਦਾ ਹੋਵੇ ਫਿਰ ਵੀ ਕਰਨਾ। ਜਿਵੇਂ ਬਾਬਾ ਜੰਗ ਸਿੰਘ ਜੀ ਨੇ ਆਖਿਆ, ਇਹਨਾਂ ਨੂੰ ਕਿਉਂ ਗੋਲੀਆਂ ਮਾਰਦੇ ਹੋ ਮਜ਼ਲੂਮਾਂ ਨੂੰ? ਜੇ ਗੋਲੀ ਹੋਈ ਮਾਰਨੀ ਤੇ ਇੱਥੇ ਮਾਰੋ। ਕਿਸੇ ਵਾਸਤੇ ਛਾਤੀ ਡਾਹਤੀ, ਅਗਲੇ ਨੇ ਗੋਲੀ ਚਲਾ ਦਿੱਤੀ। ਇਹ ਪਰ ਉਪਕਾਰ ਹੈ ਜਿਹੜਾ ਕਿਸੇ ਦੇ ਭਲੇ ਵਾਸਤੇ ਹੋ ਰਿਹਾ। ਤੇ ਯਾਦ ਰੱਖਣਾ, ਭਲਾ ਤੇ ਕਿਸੇ ਹੋਰ ਦਾ, ਤੇ ਲੋਕ ਕਿਉਂ ਕਰਦੇ ਨੇ ਫਿਰ ਪਰ ਉਪਕਾਰ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੁਦਰਤ ਦਾ ਇਹ ਨਿਯਮ ਹੈ, ਜਿਹੜਾ ਕਿਸੇ ਦਾ ਭਲਾ ਕਰਦਾ ਉਹਦਾ ਭਲਾ ਆਪਣੇ ਆਪ ਹੀ ਹੋ ਜਾਂਦਾ। ਇਹ ਕੁਦਰਤੀ ਹੈ, ਜਿਹੜਾ ਕਿਸੇ ਦਾ ਭਲਾ ਕਰਦਾ ਉਹਦਾ ਭਲਾ ਆਪਣੇ ਆਪ ਹੁੰਦਾ। ਜਿਵੇਂ ਕਿ ਸੁੱਖ ਦੇਵੇਗਾ ਕਿਸੇ ਨੂੰ ਤੇ ਸੁੱਖ ਮਿਲੇਗਾ, ਦੁੱਖ ਦੇਵਾਂਗੇ ਦੁੱਖ ਮਿਲੇਗਾ। ਜਿਵੇਂ ਅਸੀਂ ਆਪਣੇ ਪਰਿਵਾਰ ਦੇ ਕੁਛ ਕੁ ਮੈਂਬਰ ਏਦਾਂ ਵੰਡੇ ਹੋਏ ਨੇ ਕਿ ਤੂੰ ਭਾਈ ਬਾਹਰ ਦੇ ਕੰਮ ਕਰਨੇ ਨੇ, ਜਿਹੜੇ ਬਾਕੀ ਹੱਥੀਂ ਕੰਮ ਕਰਨ ਵਾਲਾ ਹੋਰ ਪੁੱਤ ਹੈ, ਜਿਹੜਾ ਬਾਹਰ ਬਾਜ਼ਾਰ ਜਾਣ ਵਾਲਾ, ਸ਼ਹਿਰ ਜਾਣ ਵਾਲਾ, ਆੜਤੀਏ ਕੋਲ ਜਾਣ ਵਾਲਾ, ਉਹ ਹੋਰ ਲਾਣੇਦਾਰ ਘਰ ਦਾ, ਇੱਕ ਖੇਤ ਵਿੱਚ ਹੀ ਕੰਮ ਕਰ ਸਕਦਾ, ਟਰੈਕਟਰ ਚਲਾਉਂਦਾ, ਕਹੀਆਂ ਚਲਾਉਂਦਾ, ਸਾਰਾ ਦਿਨ ਘਰ ਦਾ ਕੰਮ ਕਰਦਾ, ਅੱਡ ਅੱਡ ਕੰਮ ਨੇ, ਜਿਹੋ ਜਿਹਾ ਯੋਗ ਹੋਵੇ ਉਦਾਂ ਦਾ ਉਹਨੂੰ ਆਪਾਂ ਕੰਮ ਦੇ ਦਿੰਦੇ। ਜਿਹੜਾ ਬੰਦਾ ਸਾਨੂੰ ਪਤਾ ਵੀ ਇਹ ਖੇਤ ਵਿੱਚ ਹੀ ਕੰਮ ਕਰ ਸਕਦਾ, ਪਿਤਾ ਕਹਿੰਦਾ ਤੂੰ ਇੱਥੇ ਹੀ ਕਰਿਆ ਕਰ, ਕਹੀ ਚਲਾਇਆ ਕਰ, ਨੱਕੇ ਮੋੜਿਆ ਕਰ, ਟਰੈਕਟਰ ਚਲਾਇਆ ਕਰ, ਜਿਹਦਾ ਪਤਾ ਵੀ ਇਹ ਬਾਹਰ ਬਹਿ ਸਕਦਾ, ਗੱਲ ਕਰ ਸਕਦਾ ਚਾਰ ਬੰਦਿਆਂ ਚ, ਉਹਨੂੰ ਕਹਿੰਦਾ ਤੂੰ ਬਾਹਰ ਜਾ, ਤੂੰ ਆਹ ਕੰਮ ਕਰ, ਵੱਡਾ ਕੰਮ ਹੈ ਤੂੰ ਕਰਕੇ ਆ, माया देनी है माया लेनी है तू जा। पुष्क काम पुष्क बंदे ही कर सकते सारे नहीं कर सकते अपनी अपनी ड्यूटी होंगी। इसे तरह काल पुरख वाहगुरु ने भी ड्यूटियां लाइया ध्यान देना। जो बंदा पैदा होंदा ना फिर गुण वेख्या जाता यह आ दुख वंडन वाला ते ए आ सुख वंडन वाला। यह मां नूं दुखी करता अजे दसां सालां दा होया हुण ही मां दे मूंह ते चपेट मार दिंदा। दसां सालां दा होया प्यो नूं कुत्ता कह के बुलाउंदा। ਇਹ 10 ਸਾਲਾਂ ਦਾ ਹੁਣ ਹੀ ਨਹੀਂ ਮਾਤਾ ਪਿਤਾ ਦਾ ਸਤਿਕਾਰ ਕਰਦਾ। ਇਹਦੇ ਤੋਂ ਮਾਂ ਦੁਖੀ ਇਹਦੇ ਤੋਂ ਪਿਓ ਦੁਖੀ ਇਹਦੇ ਤੋਂ ਦਾਦਾ ਦੁਖੀ ਇਹਦੇ ਤੋਂ ਦੁਨੀਆ ਦੁਖੀ ਆਂਢ ਗਵਾਂਢ ਦੁਖੀ ਵੀ ਸ਼ਰਾਰਤੀ ਬੜਾ ਹੈ। ਇਹ ਦੁੱਖ ਵੰਡਦਾ ਹੈ ਇਹਨੂੰ ਆਉਂਦਾ ਹੀ ਦੁੱਖ ਵੰਡਣਾ ਫਿਰ ਇਹਨੂੰ ਦੁੱਖ ਹੀ ਦਿਓ ਇਹਦੀ ਝੋਲੀ ਦੁੱਖ ਨਾਲ ਭਰ ਦਿਓ। ਦੁੱਖ ਵੰਡਣ ਵਾਲੇ ਨੂੰ ਦੁੱਖ ਹੀ ਮਿਲਦੇ ਨੇ ਅਕਾਲ ਪੁਰਖ ਵਾਹਿਗੁਰੂ ਵੱਲੋਂ। ਤੇ ਜਿਹੜਾ ਮਾਂ ਨੂੰ ਸੁਖੀ ਕਰੇ ਪਿਓ ਦੇ ਕਹਿਣੇ ਚ ਚੱਲੇ ਦੁਨੀਆਂ ਦੇ ਭਲੇ ਵਾਸਤੇ ਤੁਰੇ ਆਂਢ ਗਵਾਂਢ ਦਾ ਵੀ ਭਲਾ ਮੰਗੇ ਕਿਸੇ ਦੁਖੀ ਦੀ ਮਦਦ ਕਰੇ ਜਿਹੜਾ ਸੁੱਖ ਵੰਡੇ ਫਿਰ ਅਕਾਲ ਪੁਰਖ ਵਾਹਿਗੁਰੂ ਉਹਨੂੰ ਸੁੱਖ ਦਿੰਦਾ ਕਿਉਂਕਿ ਇਹਨੂੰ ਸੁਖੀ ਕਰੋ ਇਹ ਸੁੱਖ ਵੰਡੇਗਾ ਹੋਰ ਸੁਖੀ ਕਰੋ ਇਹਨੂੰ ਵੰਡੇਗਾ ਤੇ ਤਾਂ ਨਾ ਜੇ ਆਪ ਸੁਖੀ ਹੋਏਗਾ। ਕਿਸੇ ਦੀ ਮਦਦ 100 200 500 ਕਰੇਗਾ ਜਿਹਦੇ ਕੋਲ ਕੁਝ ਹੈ ਜਿਹੜਾ ਥੋੜਾ ਕਰਨਾ ਸ਼ੁਰੂ ਕਰੇ ਫਿਰ ਰੱਬ ਉਹਦਾ ਖਜ਼ਾਨਾ ਭਰਨ ਲੱਗ ਪੈਂਦਾ ਵੀ ਵੰਡ ਤੂੰ ਵੰਡ ਰਿਹਾ ਤੈਨੂੰ ਹੋਰ ਦਿਆਂਗਾ ਤੂੰ 1000 ਦਿੱਤਾ ਤੈਨੂੰ ਲੱਖ ਮਿਲੇਗਾ ਤੂੰ ਲੱਖ ਦੇ ਤੈਨੂੰ ਕਰੋੜਾਂ ਤੱਕ ਵੀ ਮਿਲੇਗਾ। ਤੂੰ ਵੰਡਣ ਲੱਗ ਪਿਆ ਸੁੱਖ ਦੇ ਸਕਦਾ ਤੇ ਤੈਨੂੰ ਮੈਂ ਸੁੱਖ ਦਿੰਦਾ। ਤੇ ਜਿਹੜਾ ਬਸ ਦੁਨੀਆਂ ਨੂੰ ਦੁੱਖ ਹੀ ਦਿੰਦਾ ਰੱਬ ਉਹਨੂੰ ਸੁੱਖ ਕਦੇ ਨਹੀਂ ਦਿੰਦਾ। ਤੁਸੀਂ ਵੇਖੋਗੇ ਜਿਹਨੇ ਮਾਂ ਨੂੰ ਸੁੱਖ ਨਹੀਂ ਦਿੱਤਾ ਪਿਓ ਨੂੰ ਸੁੱਖ ਨਹੀਂ ਦਿੱਤਾ ਸਾਰਿਆਂ ਨੂੰ ਭੈੜਾ ਹੀ ਸਾਰੇ ਉਹਨੂੰ ਮਾੜਾ ਹੀ ਕਹਿੰਦੇ ਨੇ ਹੈ ਵੀ ਮਾੜਾ ਹੀ ਹੈ ਉਹ ਬੜਾ ਦੁਖੀ ਹੋਏਗਾ। ਕਰੋੜਾਂ ਰੁਪਏ ਦਾ ਭਾਵੇਂ ਮਾਲਕ ਬਣ ਜਾਵੇ ਪਰ ਦੁਖੀ ਬੜਾ ਪਰੇਸ਼ਾਨ ਹਰ ਸਮੇਂ ਦੁੱਖ ਹੀ ਦੁੱਖ ਉਹਨੂੰ ਘੇਰੀ ਰੱਖਣਗੇ ਆਲੇ ਦੁਆਲੇ ਹਰ ਸਮੇਂ ਦੁੱਖਾਂ ਵਿੱਚ ਘਿਰਿਆ ਰਹੇਗਾ। ਸੋ ਸੁੱਖ ਵੰਡਣ ਵਾਲੇ ਨੂੰ ਸੁੱਖ ਮਿਲਦਾ ਦੁੱਖ ਵੰਡਣ ਵਾਲੇ ਨੂੰ ਦੁੱਖ ਮਿਲਦਾ ਤੇ ਪਰਉਪਕਾਰੀ ਜਿਹੜੇ ਨੇ ਉਹ ਆਪਣੇ ਕੰਮ ਵਿੱਚ ਜੁਟੇ ਰਹਿੰਦੇ ਨੇ ਉਹਨੂੰ ਪਤਾ ਭਲਾ ਕਰੀ ਚੱਲੋ ਸਾਡਾ ਭਲਾ ਆਪੇ ਹੀ ਹੋ ਜਾਣਾ। ਜਿਹੜੇ ਪਰਉਪਕਾਰੀ ਹਨ ਭਲਾ ਕਰਨ ਵਾਲੇ ਨੇ ਉਹਨਾਂ ਦਾ ਭਲਾ ਕੁਦਰਤੀ ਹੁੰਦਾ ਹੈ। ਸਤਸੰਗਤ ਜੀ ਤਮਾਮ ਸੁਖਾਂ ਨਾਲ ਵਾਹਿਗੁਰੂ ਪਰਮੇਸ਼ਰ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਦਾ। ਫਿਰ ਵਾਹਿਗੁਰੂ ਉਹਨਾਂ ਦੇ ਕਾਜ ਆਪ ਸਵਾਰਦਾ ਅੰਗ ਸੰਗ ਹੋ ਕੇ ਉਹਨਾਂ ਦੀ ਸਹਾਇਤਾ ਕਰਦਾ ਜਿਹੜੇ ਉਹਦੇ ਨਾਮ ਵਿੱਚ ਰੰਗੇ ਹੋਏ ਨੇ। ਥਿਰ ਕਰ ਬੈ ਸੋ ਹਰ ਜਨ ਪਿਆਰੇ ਥਿਰ ਕਰ ਬੈ ਸੋ ਹਰ ਜਨ ਪਿਆਰੇ ਹਰ ਜਨ ਪਿਆਰੇ।
दुष्ट सूत परमेश्वर मार दे
सो हर जन प्यारे सतगुर तुमरे काज सवारे दुष्ट दूत परमेश्वर मारे जन की पैज रखी करता रे। जेड़ा सत संग जी सतगुर दे प्यार विच जुड़न वाला है गुरु साहब ओदे काज आप सवार दे कृपा कर दे। पर असी अपने कमां नू मुख रखने आ, मेरा फलाना कम है जी, मजबूरी सी मैं तां हुण गुरुद्वारे नहीं जांदा। जिवें जिवें चढ़ती कला हो रही है असीं उधरों घटदे जा रहे हैं, दुखां च रब याद रहिंदा। इसे करके महाराज ने दुख नूं दारू दसिया, दुख दारू सुख रोग भया। आपां रोज पढ़ने आ दुख नूं दारू क्यों दसिया, कहिंदे दुख विच रब दा नां याद आउंदा ते नाम ही दारू है सारियां बीमारियां दा। इस करके दुख ते दारू है, दुख ना होवे ते रब याद ही नहीं रहिंदा। मजबूरियां ने साडियां की करिए, मजबूरियां नहीं असल विच साडियां गुरु तो दूरियां ने। जे दूरियां ना होण ते कोई मजबूरी अगे नहीं आ सकती, कोई मजबूरी साडा राह नहीं रोक सकती। असी सत संगत करन नूं अपनी मजबूरी बनाई, नितनेम नहीं होया अज दिल दुखी, मैं गुरुद्वारे अज नहीं जा सकिया अज मन दुखी। साध संगत विच जाना साड़ी मजबूरी बन जाए कि नहीं जावांगा मेरा सारा दिन लंघेगा, मेरा सारा दिन किवें बतीत होएगा जे मैं सत संगत विच ना गया, जे मैं गुरुद्वारे मथा ना टेकिया। ते फिर वेखना गुरु साहब अपने सेवकां दे आप काज सवार, जिवें जिवें चढ़दी कला हो रही है घटदा जा रहा कम। अगे नितनेम करदे सां, हुण की होया, हुण जदों दा काम वधा बैठे आ नितनेम हुंदे ही नहीं। अगे एक दुकान सी उदों नितनेम कर लैंदे सी, हुण दो हो गईआं ने हुण नितनेम नहीं हुंदा। अगे जमीन अपनी सी उदों नितनेम करीदा सी, हुण ठेके ते लै लईए 10 किले, उदण तों सिमरन हुंदा ही नहीं, उदण तों नितनेम छड्ड ही दित्ता। उह काम किवें तरक्की विच जाणगे जिन्हां ने तेरा नितनेम छड़ा दित्ता, जिन्हां ने गुरुद्वारे आउण विच रोक पा दित्ती आ, उह कम तरक्की करेगा कदे? उस बिजनेस विच चढ़दी कला होएगी जिन्हें तेनू गुरु तो दूर कर दिता? फिर असीं पछताउंदे आ, गल की आ, मैं थले नूं क्यों जा रहा? क्योंकि असीं अंदरों थले नूं जा रहे, असीं अपना नितनेम ना घटाईए, सिमरन भजन ना घटाईए, साध संगत विच आउणा ना छड्डीए। गुरु साहब ने आपे ही कृपा करनी है, नितनेम वाला पिन्ना वड्डा करी जाओ, जे पिन्ना वड्डा होवे पतंग जिन्नी मर्जी उच्ची चाढ़ लो, डोर जिन्नी मर्जी उच्ची होवे, डोर है तुहाडे कोल ते गुड्डी जिन्नी मर्जी उपर लै जाओ, जे डोर ही नहीं ते किवें लजाओगे उहनूं उपर। बाबा नंद सिंह जी दे बचन ने कि गुरमुखो नितनेम वाला पिन्ना वड्डा कर लो, उहनूं वधाई चलो गुड्डी उन्नी उच्ची जाई जाएगी। आखो सतनाम, फिर चढ़ती कला ही चढ़ती कला। इधर ध्यान देना बहुत जरूरी है। सो साध संग दर्शन को है नितनेम जाको, सोई दर्शनी सम दर्श ध्यानी है। शब्द विवेक ਇੱਕ ਟੇਕ ਜਾਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ। ਸੋ ਨਿਤਨੇਮ ਭਜਨ ਕਰਨ ਵਾਲਿਆਂ ਦਾ ਜੀਵਨ ਵੱਖਰਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤੇ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਭਗਤਾਂ ਦੀ ਚਾਲ ਨਿਰਾਲੀ ਹੈ, ਬੜੀ ਹੈਰਾਨੀ ਹੁੰਦੀ ਹੈ ਜਦੋਂ ਇਤਿਹਾਸ ਪੜ੍ਹਨੇ ਆ ਵੀ ਕਿਹੋ ਜਿਹੇ ਗੁਰੂ ਦੇ ਸਿੱਖ ਸਨ ਜਿਨ੍ਹਾਂ ਨੇ ਖੋਪਰੀਆਂ ਲੋਹਾਲੀਆਂ, ਦਰਦੀ ਨਹੀਂ ਹੋਏ, ਚਰਖੜੀਆਂ ਤੇ ਚੜ ਗਏ ਹਾਏ ਨਹੀਂ ਆਖੀ, ਬੰਦ ਬੰਦ ਕਟਾ ਗਏ ਸੀ ਨਹੀਂ ਆਖੀ, ਆਂਦਰਾਂ ਦੇ ਹਾਰ ਗਲਾਂ ਚ ਪਵਾ ਲੈ ਮਾਵਾਂ ਨੇ, ਵਾਹਿਗੁਰੂ ਕਰਦੀਆਂ ਰਹੀਆਂ। ਇਹ ਵੀ ਹੈਰਾਨੀ ਦੀ ਗੱਲ ਹੈ, ਪਤਾ ਹੋਵੇ ਵੀ ਗੋਲੀ ਮਾੜੀ ਜੀ ਚੱਲੇ ਭਾਜੜਾਂ ਪੈ ਜਾਂਦੀਆਂ ਨੇ। ਬਾਬਾ ਜੰਗ ਸਿੰਘ ਜੀ ਕਹਿੰਦੇ ਮਾਰੋ ਮੇਰੀ ਛਾਤੀ, ਅੜਕੇ ਖਲੋ ਜਾਣਾ। ਉਹ ਕਿਹੜੀ ਤਾਕਤ ਸੀ ਜਿਹੜੀ ਕੰਮ ਕਰਦੀ ਸੀ ਪਿੱਛੇ, ਉਹ ਕਿਹੜੀ ਤਾਕਤ ਸੀ ਜਿਹੜੀ ਅੱਗੇ ਖੜਾ ਦਿੰਦੀ ਹੈ ਗੋਲੀਆਂ ਦੇ ਲਿਜਾ ਕੇ। ਕੋਈ ਤਾਕਤ ਕੰਮ ਕਰਦੀ ਹੈ ਪਿੱਛੇ ਤਾਂ ਹੀ ਹੈ ਨਾ, ਉਹ ਨਿਤਨੇਮ ਭਜਨ ਦੀ ਤਾਕਤ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਕਿਸੇ ਨੇ, ਮੈਂ ਅਰਜ ਕਰਾਂਗਾ ਪਹਿਰੇਦਾਰਾਂ ਦੇ ਚਰਨਾਂ ਚ, 10:30 ਵੱਜ ਗਏ, 11:15 ਸਮਾਪਤੀ ਹੋ ਜਾਏ, ਅੱਧਾ ਘੰਟਾ ਬਾਕੀ। ਮੱਥਾ ਟੇਕਣ ਵਾਲੀ ਸੰਗਤ ਨੂੰ ਅੱਧ ਵਿਚਾਲੇ ਜਿੱਧਰੋਂ ਇੱਧਰ ਨੂੰ ਮੋੜ ਮੁੜਦੇ ਹੋ ਉੱਥੇ ਹੀ ਬਿਠਾਈ ਚੱਲੋ ਪਿੱਛੇ, ਜਦੋਂ ਆਨੰਦ ਸਾਹਿਬ ਪੜਾਂਗੇ ਸਮਾਪਤੀ ਕਰਾਂਗੇ ਉਦੋਂ ਫਿਰ ਅੱਗੇ ਮੱਥਾ ਟਿਕਾ ਦਿਆਂਗੇ। ਇਹ ਤਾਂ ਬੇਨਤੀ ਕੀਤੀ ਹੈ ਥੋੜਾ ਸਮਾਂ ਇਕਾਗਰਤਾ ਬਣੇ, ਦੂਰੋਂ ਵੀ ਮੱਥਾ ਟਿਕ ਸਕਦਾ, ਦੂਰੋਂ ਨਮਸਕਾਰ ਗੁਰੂ ਸਾਹਿਬ ਨੂੰ ਕਰ ਲਓ ਫਿਰ ਅੱਗੇ ਵੀ ਮੱਥਾ ਟਿਕਾਇਆ ਜਾਏਗਾ। ਕੋਈ ਇਹ ਨਾ ਸੋਚੇ ਮੈਨੂੰ ਮੱਥਾ ਨਹੀਂ ਟੇਕਣ ਦਿੱਤਾ, ਇਹ ਸਮਾਗਮ ਤੇ ਹੁੰਦੇ ਹੀ ਗੁਰੂ ਸਾਹਿਬ ਦੇ ਅਦਬ ਸਤਿਕਾਰ ਵਾਸਤੇ ਨੇ। ਪਰ ਵੇਖੋ ਅਸੀਂ ਏਡੀ ਦੂਰੋਂ ਚੱਲ ਕੇ ਆਏ ਆ, ਫਿਰ ਦਿਨ ਦਾ ਵੀ ਕੱਲ ਨੂੰ ਚੰਡੀਗੜ੍ਹ ਦੀਵਾਨ ਹੈ, ਫਿਰ ਕੱਲ ਨੂੰ ਤੁਹਾਡੇ ਚਰਨਾਂ ਚ ਆਉਣਾ, ਤੇ ਮੇਰੇ ਮਨ ਦੀ ਇੱਛਾ ਹੁੰਦੀ ਹੈ ਕਿ ਪੂਰਾ ਪੂਰਾ ਅਸੀਂ ਆਨੰਦ ਲਈਏ। ਸਾਨੂੰ ਤੁਹਾਨੂੰ ਆਨੰਦ ਤਾਂ ਹੀ ਆਏਗਾ ਜੇ ਥੋੜੀ ਇਕਾਗਰਤਾ ਬਣੇਗੀ, ਜੇ ਇੱਧਰ ਉੱਧਰ ਵੇਖਦੇ ਰਹੇ ਫਿਰ ਗੱਲ ਹੀ ਨਹੀਂ ਬਣਨੀ, ਆਨੰਦ ਨਹੀਂ ਆਉਂਦਾ। ਸੋ ਕਿਰਪਾ ਕਰਕੇ ਥੋੜਾ ਜਿਹਾ ਸਮਾਂ ਇਕਾਗਰਤਾ ਬਣ ਜਾਏ। ਵੈਸੇ ਸੰਗਤ ਨੂੰ ਹੀ ਜਲਦੀ ਆਉਣਾ ਚਾਹੀਦਾ, ਕਿਉਂਕਿ ਕਦੇ ਕਦੇ ਸਤਸੰਗਤ ਦਾ ਸਮਾਂ ਮਿਲਦਾ, ਕੰਮ ਤੇ ਮੁੱਕਣਾ ਹੀ ਨਹੀਂ, ਕੰਮ ਮੁਕਾਉਂਦਿਆਂ ਅਸੀਂ ਆਪ ਮੁੱਕ ਗਏ, ਕੰਮ ਨਹੀਂ ਮੁੱਕਣਾ, ਇੱਥੇ ਹੀ ਰਹਿ ਜਾਣਾ ਸਾਰਾ ਕੁਝ। ਸਤਸੰਗਤ ਦੀਆਂ ਆਹੀ ਘੜੀਆਂ ਨੇ ਜਿਹੜੀਆਂ ਸਾਡੇ ਨਾਲ ਜਾਣੀਆਂ। ਅਸੀਂ ਕਈ ਵਾਰੀ ਆਖਦੇ ਹਾਂ ਅੱਜ ਤੇ ਜੀ ਗੱਡੀ ਉੱਤੇ ਆ ਚੜੀ ਸੀ ਬਚ ਗਿਆ, ਸਾਡੇ ਸਾਰਿਆਂ ਨਾਲ ਜ਼ਿੰਦਗੀ ਚ ਇੱਦਾਂ ਦਾ ਬਣਦਾ ਕੁਛ ਨਾ ਕੁਛ, ਤਾਰ ਨੂੰ ਹੱਥ ਲੱਗ ਗਿਆ ਸੀ ਬਚ ਗਿਆ, ਬਸ ਜੀ ਪੈ ਚੱਲਿਆ ਸੀ ਕੇਸ ਬਚ ਗਿਆ, ਖੁੰਡੀ ਫੜੀ ਚੱਲੀ ਸੀ ਬਿਜਲੀ ਵਾਲੇ ਆ ਗਏ ਸਨ ਬਚ ਗਿਆ, ਉਹ ਤੇ 5 ਮਿੰਟ ਪਹਿਲਾਂ ਹੀ ਪੱਟੀ। ਬੜਾ ਕੁਝ ਹੁੰਦਾ ਨਾ ਇੱਦਾਂ ਦਾ ਸਾਡੇ ਨਾਲ ਰੋਜ਼ ਵਾਪਰਦਾ, ਬਚ ਗਿਆ ਜੀ ਅੱਜ ਮੈਂ ਗੱਡੀ ਉੱਤੇ ਆ ਚੜੀ ਸੀ, ਬਚਿਆ ਕਿਵੇਂ, ਤੇਰੇ ਨਾਲ ਬੈਠਾ ਤੇ ਮਰ ਗਿਆ, ਤੂੰ ਕਿਵੇਂ ਬਚ ਗਿਆ, ਨਾਲ ਦੇ ਬੈਠੇ ਦੀ ਲੱਤ ਟੁੱਟ ਗਈ, ਤੂੰ ਕਿਵੇਂ ਬਚ ਗਿਆ। ਉਦੋਂ ਕੌਣ ਬਚਾਉਂਦਾ, ਉਦੋਂ ਸਾਡਾ ਕਰਮ ਜਿਹੜਾ ਕੀਤਾ ਹੁੰਦਾ। ਇਹ ਨਹੀਂ ਪਤਾ 15 ਸਾਲ ਪਹਿਲਾਂ ਕੀਤਾ ਹੋਵੇ, ਇਹ ਨਹੀਂ ਪਤਾ 15 ਮਿੰਟ ਪਹਿਲਾਂ ਹੀ ਕਰਕੇ ਆਏ ਹੋਈ, ਜਮਾਂ ਹੋ ਜਾਂਦਾ। ਸਤਿਗੁਰੂ ਕਿਸੇ ਦਾ ਹੱਕ ਨਹੀਂ ਰੱਖਦੇ ਸੰਗਤੇ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨਾ ਕਾਲੇ। ਤਿਲ ਜਿੰਨੀ ਘਾਲਣਾ ਵੀ ਗੁਰੂ ਸਾਹਿਬ ਬਿਰਧ ਹੀ ਨਹੀਂ ਜਾਣ ਦਿੰਦੇ ਆਪਣੇ ਸੇਵਕ, ਇੱਕ ਸੈਕਿੰਡ ਵੀ ਜੇ ਸੰਗਤ ਵਿੱਚ ਲੰਘਾਇਆ ਜਮਾਂ ਹੋ ਗਿਆ, ਹੋ ਸਕਦਾ ਤੈਨੂੰ ਜਾਂਦੇ ਨੂੰ ਫਲ ਮਿਲ ਜਾਏ, ਇਹ ਨਹੀਂ ਪਤਾ 10 ਸਾਲਾਂ ਬਾਅਦ ਸਾਹਮਣੇ ਆ ਜਾ। ਕਰਮ ਉਹ ਚੰਗਾ ਕੀਤਾ ਹੋਇਆ ਵਿੱਚ ਖੜ ਜਾਂਦਾ ਆ ਕੇ, ਉੱਥੇ ਫਿਰ ਉਹ ਢੋ ਲੱਗ ਜਾਂਦੀ ਹੈ, ਗੁਰੂ ਸਾਹਿਬ ਕਿਰਪਾ ਕਰ ਦਿੰਦੇ ਨੇ, ਕਰਮ ਜਿਹੜਾ ਕੀਤਾ ਹੋਇਆ ਬੀਜਿਆ ਹੋਇਆ ਸਾਹਮਣੇ ਆਏਗਾ, ਬਚਾਏਗਾ, ਤਾਰ ਦੇਗਾ। ਜਮਾਂ ਕਰਨੇ ਚਾਹੀਦੇ ਨੇ, ਚੰਗੇ ਕਰਮ ਜਮਾਂ ਹੋਏ ਹੋਣ ਕਦੇ ਨਾ ਕਦੇ ਸਾਡੇ ਸਾਹਮਣੇ ਆ ਜਾਂਦੇ, ਭਾਵੇਂ ਕੋਈ ਢਾਡੀ ਹੋਣ, ਕੋਈ ਰਾਗੀ ਹੋਣ, ਕੋਈ ਕਵੀਸ਼ਰੀ ਜਥੇ, ਅਸੀਂ ਤੇ ਆਪਣੇ ਭਲੇ ਵਾਸਤੇ ਜਾਣਾ, ਅਸੀਂ ਤੇ ਖਜ਼ਾਨਾ ਜਮਾਂ ਕਰਨ ਜਾਣਾ, ਅਸੀਂ ਚੰਗੇ ਕਰਮਾਂ ਦਾ ਖਜ਼ਾਨਾ ਜਮ੍ਹਾਂ ਕਰਨਾ, ਜਿਨ੍ਹਾਂ ਨੇ ਇੱਥੇ ਔਰ ਅੱਗੇ ਸਾਡੇ ਕੰਮ ਆਉਣਾ। ਅਸੀਂ ਰਾਗੀਆਂ ਨੂੰ ਨੀ ਵੇਖਣਾ ਵੀ ਰਾਗੀ ਕਿਹੜੇ ਨੇ, ਅਸੀਂ ਢਾਡੀ ਨੀ ਵੇਖਣੇ, ਅਸੀਂ ਸੰਤ ਨੀ ਵੇਖਣੇ, ਅਸੀਂ ਤੇ ਆਪਣੇ ਭਲੇ ਵਾਸਤੇ ਜਾਣਾ ਗੁਰੂ ਸਾਹਿਬ ਦੇ ਚਰਨਾਂ ਚ, ਚੰਗੇ ਕਰਮਾਂ ਦੀ ਪੂੰਜੀ ਜਮ੍ਹਾਂ ਕਰਨ ਵਾਸਤੇ ਜਾਣਾ। ਇਹਨਾਂ ਨੇ ਇਸੇ ਪੂੰਜੀ ਨੇ ਸਾਡੇ ਕੰਮ ਆਉਣਾ, ਹੋਰ ਨੀ ਆਉਣਾ ਕੁਛ ਕੰਮ ਸਾਡਾ। ਚੰਗੇ ਕਰਮਾਂ ਦਾ ਖਜ਼ਾਨਾ ਜਮ੍ਹਾਂ ਕਰੀਏ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਉਹ ਭਾਗਾਂ ਵਾਲੇ ਹਨ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ, ਨਾਮ ਰੂਪੀ ਧਨ ਜਿਨ੍ਹਾਂ ਨੇ ਇਕੱਠਾ ਕੀਤਾ ਹੋਇਆ। ਸੰਗਤ ਜੀ, ਨਾਮ ਦਾ ਖਜ਼ਾਨਾ ਜਮ੍ਹਾਂ ਕਰਨਾ ਚਾਹੀਦਾ ਜਦੋਂ ਮੌਕਾ ਮਿਲੇ, ਤੇ ਖਿਝਾਉਣਾ ਨਹੀਂ ਚਾਹੀਦਾ, ਸਫਲ ਕਰਨਾ ਚਾਹੀਦਾ। ਕਈ ਘਰੋਂ ਆਏ ਨੇ ਪਿੰਡਾਂ ਚੋਂ ਟਰਾਲੀਆਂ ਤੇ ਚੜ ਕੇ, ਮੈਨੂੰ ਪਤਾ ਬਾਹਰ ਹੀ ਫਿਰਦੇ ਨੇ ਸੜਕਾਂ ਤੇ, ਉਹ ਨਿਕਲ ਗਏ ਨੇ ਬਾਜ਼ਾਰਾਂ ਨੂੰ, ਫਿਰਦੇ ਨੇ ਗੇੜੇ ਦਿੰਦੇ, ਦੋ ਘੰਟਿਆਂ ਨੂੰ ਸਮਾਪਤੀ ਵੇਲੇ ਉਹਨਾਂ ਨੇ ਇੱਥੇ ਪਹੁੰਚ ਜਾਣਾ। ਉਵੇਂ ਟਰਾਲੀ ਤੇ ਆਏ ਨੇ, ਟਰਾਲੀ ਤੇ ਮੁੜ ਜਾਣਗੇ, ਆਖਣਗੇ ਮੁੰਡਾ ਦੀਵਾਨ ਸੁਣ ਗਿਆ, ਸਾਡਾ ਮੁੰਡਾ ਬੜਾ ਸਤਸੰਗੀ ਹੈ, ਪਰ ਇਹ ਨੀ ਪਤਾ ਵੀ ਇਹ ਗੇੜੇ ਦੇ ਕੇ ਬਾਹਰ ਮੁੜ ਆਉਂਦਾ, ਇਹ ਕੋਈ ਸਤਸੰਗ ਨਹੀਂ ਕਰਦਾ। ਸੰਗਤ ਜੀ, ਜੇ ਏਦਾਂ ਸਮਾਂ ਮਿਲੇ ਕਦੇ ਕਦੇ, ਉਹਨੂੰ ਕਦੇ ਨੀ ਖਿਝਾਉਣਾ ਚਾਹੀਦਾ। ਬਸ ਇਹ ਧਿਆਨ ਚ ਰੱਖੀਏ ਵੀ ਮੈਂ ਚੰਗੇ ਕਰਮ ਜਮ੍ਹਾਂ ਕਰਾਂਗਾ, ਨਹੀਂ ਤੇ ਸੰਗਤ ਜੀ ਕਿਸੇ ਪਾਣੀ ਚ ਫੂਕ ਮਾਰ ਕੇ ਨਹੀਂ ਭਲਾ ਹੋਣਾ, ਕਿਸੇ ਦੀਆਂ ਲਾਚੀਆਂ ਖਾ ਕੇ ਭਲਾ ਨਹੀਂ ਹੋਣਾ, ਕਿਸੇ ਤੋਂ ਧਾਗੇ ਤਵੀਤ ਗਲਾਂ ਚ ਪਵਾਈ ਫਿਰੋ ਨਹੀਂ ਭਲਾ ਹੋਣਾ। ਇਹ ਦੁਨੀਆਂ ਦੇ ਲੋਕਾਂ ਦਾ ਜਾਂ ਸਿਆਣਿਆਂ ਦੇ ਆਪਣੇ ਫੈਸਲੇ ਨੇ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੇ ਕਰਮਾਂ ਨੇ ਤੇਰਾ ਸਾਥ ਦੇਣਾ, ਕਰਮ ਤੇਰੇ ਨਾਲ ਜਾਏਗਾ। ਜਿਹਾ ਬੀਜਾ ਸੋ ਲੋਣਾ, ਕਰਮਾਂ ਸੰਘੜਾ ਖੇਤ। ਜੇ ਤੇਰਾ ਕਰਮ ਮਾੜਾ ਹੈ ਨਾ, ਤੇ ਤੈਨੂੰ ਕਿਸੇ ਬਾਬੇ ਦੀਆਂ ਲਾਚੀਆਂ ਨੇ ਨਹੀਂ ਬਚਾਉਣਾ, ਤੂੰ ਜੋ ਮਰਜ਼ੀ ਕਰਦਾ। ਜੇ ਤੇਰੇ ਕਰਮ ਮਾੜੇ ਨੇ, ਤੂੰ ਸੱਤ ਗੰਢਾਂ ਦੇ ਕੇ ਧਾਗਾ ਗਲ ਚ ਪਾਈ ਫਿਰ, ਭਾਵੇਂ ਗੁੱਟ ਤੇ ਬੰਨੀ ਫਿਰ, ਤੈਨੂੰ ਨਹੀਂ ਬਚਾਉਣਾ ਉਸ ਧਾਗੇ। ਜੇ ਕਰਮ ਤੇਰਾ ਮਾੜਾ ਹੈ, ਜਿਹਦਾ ਮਰਜ਼ੀ ਜੂਠਾ ਪਾਣੀ ਪੀ ਵੀ ਚੱਲ, ਫੂਕਾ ਮਰਵਾ ਮਰਵਾ, ਨਹੀਂ ਬਣੇਗਾ। ਕਰਮ ਚੰਗੇ ਕਰੀਏ। ਸਾਧੂ ਮਹਾਂਪੁਰਸ਼ ਰੱਬ ਦੇ ਪਿਆਰੇ ਜਿਹੜੇ ਨੇ, ਉਹ ਸਾਨੂੰ ਚੰਗੇ ਕਰਮ ਕਰਨ ਦੀ ਪ੍ਰੇਰਣਾ ਦਿੰਦੇ ਨੇ, ਇਸੇ ਕਰਕੇ ਉਹਨਾਂ ਦਾ ਸਤਿਕਾਰ ਵੀ ਸਾਨੂੰ ਚੰਗੇ ਪਾਸੇ ਲਾ ਦਿੰਦੇ ਨੇ। ਭਲਾ ਸਾਡੇ ਕਰਮ ਨਹੀਂ ਕਰਨਾ ਹੁੰਦਾ, ਕਰਮ ਜਿਹੋ ਜੇ ਕਰਾਂਗੇ ਉਹ ਵੱਢ ਲਾਂਗੇ ਸਾਹਮਣੇ। ਸੋ ਇਸ ਕਰਕੇ ਭਾਈ, ਜਿੱਥੇ ਕਰਮ ਮਾੜਾ ਆ ਜਾਵੇ, ਉੱਥੇ ਤੇ ਰਾਜੇ ਦਸ਼ਰਥ ਵਰਗਿਆਂ ਨੂੰ ਵੀ ਸਜ਼ਾ ਮਿਲੀ, ਭਾਵੇਂ ਉਹ ਰਾਮ ਜੀ ਦੇ ਪਿਤਾ ਜੀ ਸਨ। ਇਹ ਆਪ ਹੁਣ ਤੱਕ ਪੜ੍ਹਦੇ ਆਏ ਨਾ ਵੀ ਸਰਵਨ ਨੂੰ ਤੀਰ ਮਾਰਿਆ, ਉਹਦੇ ਅੰਨੇ ਮਾਤਾ ਪਿਤਾ ਨੇ ਆਖਿਆ ਸੀ ਸਾਨੂੰ ਰਵਾਇਆ ਤੈਨੂੰ ਰੋਣਾ ਪਏ, ਤੇ ਰਾਮ ਜੀ ਗਏ 14 ਸਾਲਾਂ ਦਾ ਬਨਵਾਸ ਹੋਇਆ, ਇਹ ਰਮਾਇਣ ਕਹਿੰਦੀ। ਉਹਨਾਂ ਨੂੰ ਜੇ ਫਲ ਭੋਗਣਾ ਪੈ ਸਕਦਾ, ਦਰੋਪਦੀ ਨੂੰ ਫਿੱਕਾ ਬੋਲ ਬੋਲ ਕੇ ਦੁਰਯੋਧਨ ਨੂੰ ਫਿਰ ਵਾਲਾਂ ਤੋਂ ਫੜ ਕੇ ਘੜੀਸ ਕੇ ਲਿਆਏ, ਕਹਿੰਦੇ ਲਾਓ ਸਾੜੀ ਇਹਦੀ। ਉਹਨੂੰ ਜੇ ਪੰਜਾਂ ਪਾਂਡਵਾਂ ਦੀ ਰਾਣੀ ਨੂੰ ਫਲ ਭੋਗਣਾ ਪੈ ਸਕਦਾ, ਤੇ ਸਾਨੂੰ ਨੀ ਫਲ ਭੋਗਣਾ ਪਏਗਾ। ਚੰਦੂ ਵਰਗਿਆਂ ਨਾਲ ਕੀ ਬਣੀ, ਨੱਕ ਚ ਨਕੇਲਾਂ ਪਈਆਂ, ਗੁਰੂ ਸਾਹਿਬ ਜੀ ਦੇ ਸੀਸ ਵਿੱਚ ਜਿਹੜੇ ਕੜਛੇ ਨਾਲ ਰੇਤਾ ਪਾਇਆ ਸੀ, ਉਹੀ ਕੜਛੇ ਨੂੰ ਉਹਦੇ ਸਿਰ ਚ ਮਾਰਿਆ ਸੀ, ਉਹਦੇ ਨਾਲ ਹੀ ਉਹਦੀ ਖੋਪੜੀ ਚੂਰ ਚੂਰ ਹੋ ਗਈ ਸੀ। ਫਲ ਦਾ ਫਲ ਭੋਗਣਾ ਹੀ ਪਏਗਾ, ਉੱਥੇ ਕਿਸੇ ਨੇ ਨੀ ਸਾਡੀ ਮਦਦ ਕਰਨੀ। ਜਿਹੜਾ ਲੇਖ ਨਾ ਮਿਟੇਈ ਹੈ ਸਖੀ, ਜੋ ਲਿਖਿਆ ਕਰਤਾ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਭੋਗੇ ਤੋਂ ਬਿਨਾਂ ਕਰਮ ਖਤਮ ਨਹੀਂ ਹੋਇਆ। ਸੋ ਇਸ ਕਰਕੇ ਖਜ਼ਾਨਾ ਏਦਾਂ ਦਾ ਜਮ੍ਹਾਂ ਕਰੀਏ ਕਿ ਸਾਨੂੰ ਦਰ ਦਰ ਤੇ ਫਿਰਨਾ ਨਾ ਪਵੇ, ਕਿਸੇ ਤੋਂ ਸਵਾਹ ਨਾ ਕਰਾਉਣੀ ਪਵੇ, ਲਾਚੀਆਂ ਨਾ ਕਰਾਉਣੀਆਂ ਪੈਣ, ਐਵੇਂ ਵਹਿਮਾਂ ਚ ਨਾ ਪੈਣਾ ਪਵੇ। ਉਹਨਾਂ ਦਾ ਸਤਿਕਾਰ ਜ਼ਰੂਰ ਕਰੋ ਜਿਹੜੇ ਚੰਗੀ ਪ੍ਰੇਰਨਾ ਦੇਣ, ਉਹ ਹੁੰਦੇ ਹੀ ਰੱਬ ਦੇ ਪਿਆਰੇ ਸਾਧੂ ਰਾਗੀ ਢਾਡੀ ਪ੍ਰਚਾਰਕ, ਇਸੇ ਵਾਸਤੇ ਹੁੰਦੇ ਨੇ, ਹੋਰ ਇਸ ਵਾਸਤੇ ਨਹੀਂ ਹੁੰਦੇ ਵੀ ਉਹ ਲਾਚੀਆਂ ਕਰਕੇ ਦੇਣ ਜਾਂ ਧਾਗੇ ਤੇ ਕਿਤੇ ਲਿਖਿਆ ਹੀ ਨਹੀਂ। ਪੇੜਾ ਦੇ ਦਿਓ ਕਹਿੰਦੇ ਮੱਝ ਦੁੱਧ ਦੇਣ ਲੱਗ ਜਾਏਗੀ, ਕੋਈ ਗ੍ਰੰਥੀ ਪੇੜੇ ਕਰੀ ਜਾਂਦਾ ਪਿੰਡਾਂ ਚ ਬੈਠਾ, ਆਮ ਆਪਾਂ ਵੇਖਦੇ ਰਹਿੰਦੇ ਹਾਂ। ਭਾਵੇਂ ਇਸ ਗੱਲ ਕਰਕੇ ਵਿਰੋਧ ਤਾਂ ਕਰਦੇ ਨੇ, ਕਈ ਕਰਦੇ ਨੇ ਕਰੀ ਜਾਣ, ਪਰ ਇਹ ਗੱਲ ਸੱਚੀ ਹੈ ਕਿ ਬਹੁਤ ਸਾਰੇ ਲੋਕ ਹਨ ਏਦਾਂ ਦੇ ਪਿੰਡਾਂ ਚ, ਗੁਰਦੁਆਰੇ ਘੱਟ, ਸਿਆਣੇ ਬਾਬੇ ਜ਼ਿਆਦੇ ਹੋ ਗਏ, ਪੁੱਛਿਆ ਦੇਣ ਵਾਲੇ ਜ਼ਿਆਦੇ ਨੇ, ਗੁਰਦੁਆਰੇ ਘੱਟ ਨੇ। ਗੁਰਦੁਆਰੇ ਗੁਰੂ ਤੋਂ ਪੁੱਛਿਆ ਨਹੀਂ ਲੈਂਦਾ, ਸਿੱਖ ਸਿਰ ਤੇ ਬੰਨੀ ਆ ਪੱਗ ਮੂੰਹ ਤੇ ਦੜ, ਵੀ ਜੇ ਤੂੰ ਪੁੱਛਿਆ ਹੀ ਲੈਣੀ ਹੈ ਤੇ ਤੂੰ ਗੁਰੂ ਤੋਂ ਪੁੱਛ ਖਾਂ। ਗ੍ਰੰਥੀ ਸਿੰਘ ਨੂੰ ਕਹੇ ਹੁਕਮਨਾਮਾ ਲਓ, ਮੈਨੂੰ ਦੱਸੋ ਗੁਰੂ ਸਾਹਿਬ ਕੀ ਕਹਿੰਦੇ ਨੇ, ਮੈਂ ਆ ਪੁੱਛਣਾ, ਮੇਰਾ ਕਾਰਜ ਰਾਸ ਹੋਏਗਾ ਕਿ ਨਹੀਂ। ਹੁਕਮਨਾਮਾ ਲਓ, ਗੁਰੂ ਸਾਹਿਬ ਕਹਿਣਗੇ, ਦੱਸਣਗੇ, ਕਹਿਣਗੇ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਨਹੀਂ, ਬਾਬਾ ਪੁੱਛਿਆ ਚੰਗੀ ਦੇਗਾ। ਮੈਨੂੰ ਇੱਕ ਕਹਿੰਦਾ, ਕਹਿੰਦਾ ਬਾਬਾ ਜੀ, ਮੈਂ ਕਿਹਾ, ਕਹਿੰਦਾ ਸੱਟੇ ਦਾ ਨੰਬਰ ਪੁੱਛਣਾ। ਮੈਂ ਕਿਹਾ ਤੂੰ ਜੁੱਤੀਆਂ ਤੇ ਲਿਖਾਣੀਆਂ ਇੱਥੇ? ਕਹਿੰਦਾ ਜੀ ਕਈ ਦੱਸ ਦਿੰਦੇ ਨੇ ਸੱਟੇ ਦਾ ਨੰਬਰ। ਮੈਂ ਕਿਹਾ ਕਿਵੇਂ?
ਫ੍ਰੀ ਕਹਿੰਦਾ ਨਾ 50 ਰੁਪਈਏ ਲੈਂਦੇ ਕਿਸੇ ਨੂੰ 100 ਰੁਪਈਆ ਦੇਣਾ ਪੈਂਦਾ ਕਿਸੇ ਨੂੰ ਬੋਤਲ ਮੁਰਗਾ ਵੀ ਦੇਣਾ ਪੈਂਦਾ ਫਿਰ ਦੱਸਦੇ ਨੇ ਮੈਂ ਕਿਹਾ ਤੇਰੇ ਵਰਗੇ 50 ਆ ਜਾਣ 50 ਛੱਡ ਤੂੰ 10 ਹੀ ਆ ਜਾਣ ਤੁਹਾਡਾ ਲੱਗੇ ਨਾ ਲੱਗੇ ਬਾਬੇ ਦਾ ਸੱਟਾ ਚੰਗਾ ਲੱਗ ਜਾਂਦਾ ਕਿਉਂ ਤੇਰੇ ਵਰਗੇ ਆ ਗਏ 10-15 ਤੇ ਬਸ ਠੀਕ ਏਦਾਂ ਦੇ ਲੋਕ ਹਨ ਪਰ ਵਹਿਮਾਂ ਚ ਪਾਉਣ ਵਾਲੇ ਨੇ ਸਾਨੂੰ ਨਹੀਂ ਪੈਣਾ ਚਾਹੀਦਾ ਸਾਨੂੰ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਅਸੀਂ ਕਿਸੇ ਸਿਆਣੇ ਬਾਬੇ ਦੇ ਸਿੱਖ ਨਹੀਂ ਅਸੀਂ ਗੁਰੂ ਸਾਹਿਬ ਦੇ ਸਿੱਖ ਤੇ ਜੋ ਦੁੱਖ ਹੈ ਜੋ ਸੁੱਖ ਹੈ ਤੂੰ ਗੁਰੂ ਸਾਹਿਬ ਨੂੰ ਪੁੱਛ ਤੇ ਜੇ ਤੂੰ ਕਿਸੇ ਹੋਰ ਪਾਸੇ ਜਾਣਾ ਹੈ ਫਿਰ ਇਹ ਤੇ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹੇਗਾ ਅਸੀਂ ਮੱਥਾ ਟੇਕੀ ਜਾਂਦੇ ਹਾਂ ਗੁਰੂ ਮੰਨਦੇ ਹਾਂ ਗੁਰੂ ਦੀ ਨਹੀਂ ਮੰਨਦੇ ਪਰ ਮੈਂ ਆਪ ਜੀ ਦੇ ਚਰਨਾਂ 'ਚ ਹਮੇਸ਼ਾ ਅਰਜ਼ ਕੀਤੀ ਆ ਸਾਡੇ ਕਰਮ ਨੇ ਸਾਡਾ ਸਾਥ ਦੇਣਾ ਕਰਮ ਚੰਗੇ ਬਣਾਓ ਅੰਮ੍ਰਿਤ ਛਕਣਾ ਹੈ ਸਾਰੇ ਕਰਮ ਚੰਗੇ ਬਣ ਜਾਂਦੇ ਸ਼ਰਾਬ ਨਹੀਂ ਪੀਣੀ ਤੂੰ ਨਸ਼ਾ ਨਹੀਂ ਕਰਨਾ ਤੂੰ ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਤੂੰ ਤੰਬਾਕੂ ਨਹੀਂ ਖਾਣਾ ਝੂਠ ਨਾ ਬੋਲੀ ਨਿਤਨੇਮ ਕਰੀ ਰੋਜ਼ ਸਵੇਰੇ ਉੱਠਣਾ ਹੈ ਤੂੰ ਇਸ਼ਨਾਨ ਕਰਨਾ ਹੈ ਤੂੰ ਜੂਠਾ ਨਹੀਂ ਖਾਣਾ ਆਪਣੇ ਆਪ ਸਾਰੇ ਕਰਮ ਚੰਗੇ ਕਰਨ ਵਾਸਤੇ ਹੀ ਆ ਅੰਮ੍ਰਿਤ ਸੰਚਾਰ ਹੋਰ ਕਾਹਦੇ ਵਾਸਤੇ ਤੇਰੇ ਕਰਮ ਚੰਗੇ ਕਰਨੇ ਨੇ ਸ਼ੁੱਧ ਕਰਨੇ ਨੇ ਬਸ ਅੱਖਾਂ ਇਹੀ ਰਹਿਣਗੀਆਂ ਕੰਨ ਇਹੀ ਰਹਿਣਗੇ ਜੀਭ ਨਹੀਂ ਬਦਲਣੀ ਜੀਭ ਦਾ ਕਰਮ ਬਦਲ ਦੇਣਾ ਜੀਭ ਜਿਹੜੀ ਮਾੜੇ ਬੋਲਦੀ ਸੀ ਹੁਣ ਚੰਗਾ ਬੋਲਦੀ ਅੱਖਾਂ ਇਹੀ ਰਹਿਣਗੀਆਂ ਅੱਖਾਂ ਦਾ ਕਰਮ ਬਦਲ ਦੇਣਾ ਅੰਮ੍ਰਿਤ ਸੰਚਾਰ 5 ਛਿੱਟੇ ਮਾਰਨੇ ਨੇ ਕਹਿਣਾ ਹੁਣ ਵੇਖੀ ਮਾੜਾ ਨਾ ਵੇਖੀ ਧੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਸਮਝੀ ਵੱਡੀ ਨੂੰ ਮਾਂ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਬੱਚੀ ਬਸ ਕਰਮ ਬਦਲਣ ਵਾਸਤੇ ਹੀ ਅੰਮ੍ਰਿਤ ਸੰਚਾਰ ਕਰਮ ਬਦਲ ਜਾਣ ਤੇ ਇਸੇ ਕਰਕੇ ਸਭ ਕੁਝ ਹੋ ਰਿਹਾ ਮਰਿਆਦਾ ਜੋ ਆ ਗੁਰੂ ਸਾਹਿਬ ਦੀ ਬਣਾਈ ਹੋਈ ਜੇ ਚੰਗੇ ਕਰਮ ਬਣ ਗਏ ਮਨੁੱਖ ਚੰਗਾ ਬਣ ਗਿਆ ਫਿਰ ਉਹਦਾ ਭਲਾ ਹੀ ਭਲਾ ਅੰਮ੍ਰਿਤ ਛਕ ਲਵੇ ਕਰਮ ਬਦਲੇ ਨਾ ਆਪਣੇ ਉਵੇਂ ਹੀ ਨਸ਼ੇ ਕਰੀ ਜਾਏ ਉਵੇਂ ਹੀ ਸਭ ਕੁਝ ਕਰਦਾ ਰਹੇ ਸ੍ਰੀ ਸਾਹਿਬ ਉਹਨੇ ਪਾਈ ਹੋਵੇ ਤੇ ਗੁਰੂ ਸਾਹਿਬ ਨੇ ਕਿਹਾ ਮੈਂ ਕੋਈ ਤੇਰੀ ਹਾਮੀ ਨਹੀਂ ਭਰਨੀ ਫਿਰ ਅੰਮ੍ਰਿਤ ਥੋੜਾ ਤਾਰਦਾ ਤੇ ਫਿਰ ਵੀ ਕਰਮ ਗੁਰੂ ਸਾਹਿਬ ਕਹਿੰਦੇ ਨੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਰਹਿਣੀ ਕੀ ਹੈ ਚੰਗੇ ਕਰਮ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਅੰਮ੍ਰਿਤ ਨੇ ਨਹੀਂ ਤਾਰਨਾ ਤੈਨੂੰ ਤੀਰਥਾਂ ਨੇ ਨਹੀਂ ਤਾਰਨਾ ਕੱਲੇ ਪਾਣੀਆਂ ਨੇ ਨਹੀਂ ਤਾਰਨਾ ਤੈਨੂੰ ਤੈਨੂੰ ਤੇਰੇ ਕਰਮ ਨੇ ਤਾਰਨਾ ਜੇ ਤੇਰੇ ਕੋਲ ਰਹਿਤ ਨਾ ਹੋਈ ਤੇ ਮੇਰੇ ਤੇ ਆਸ ਨਾ ਰੱਖੀ ਮੈਂ ਤੇਰਾ ਭਲਾ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਨੇ ਸਪਸ਼ਟ ਕਿਹਾ ਜਬ ਲਾ ਖਾਲਸਾ ਰਹਿ ਨਿਆਰਾ ਤੇਰੇ ਕਰਮ ਨਿਆਰੇ ਹੋਣ ਤੂੰ ਨਿਆਰਾ ਬਣ ਤਬ ਲਗ ਤੇਜ ਦਿਓ ਮੈਂ ਸਾਰਾ ਫਿਰ ਤੇ ਤੇਰੀ ਹਮਾਇਤ ਕਰਾਂਗਾ ਆਪਣਾ ਤੇਜ ਤੈਨੂੰ ਦਿਆਂਗਾ ਜਬ ਇਹ ਕਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ ਜੇ ਵਿਪਰਨਾ ਵਾਲੀਆਂ ਰੀਤਾਂ ਕਰਨ ਲੱਗ ਪਏਗਾ ਪਖੰਡ ਕਰਨ ਲੱਗ ਜਾਏਗਾ ਫਿਰ ਮੈਂ ਤੇਰੀ ਪ੍ਰਤੀਤ ਕੋਈ ਪ੍ਰਤੀਤ ਨਹੀਂ ਭਰੋਸਾ ਨਹੀਂ ਤੇਰੇ ਤੇ ਫਿਰ ਤੇਰਾ ਸਾਥ ਨਹੀਂ ਦਿਆਂਗਾ ਇਸ ਕਰਕੇ ਭਾਈ ਕਰਮ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਆਖਿਆ ਜਿਹੜਾ ਕਰਮ ਚੰਗੇ ਬਣਾਏਗਾ ਸਾਥ ਦਿਆਂਗੇ ਨਹੀਂ ਤੇ ਨਹੀਂ ਕਰਮ ਬਦਲੋ ਆਪਣੇ ਅੱਖਾਂ ਇਹੀ ਰਹਿਣਗੀਆਂ ਅੱਖਾਂ ਦੀ ਵੇਖਣੀ ਬਦਲ ਜਾਏਗੀ ਕੰਨ ਇਹੀ ਰਹਿਣਗੇ ਸੁਣਨਾ ਬਦਲ ਜਾਏਗਾ ਜੀਵ ਇਹੀ ਰਹੇਗੀ ਬੋਲਣਾ ਬਦਲ ਜਾਏਗਾ ਸੋ ਇਸ ਕਰਕੇ ਆਓ ਕਰਮ ਬਦਲੀਏ ਐਵੇਂ ਵਹਿਮਾਂ ਭਰਮਾਂ ਵਿੱਚ ਕਰਮਾਂ ਕਾਂਡਾਂ ਵਿੱਚ ਪੈ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰੀਏ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਮਤੀ ਦਾਸ ਵਰਗੇ ਦੇਗਾਂ ਦੇ ਵਿੱਚ ਮਤੀ ਦਾਸ ਵਰਗਿਆਂ ਨੂੰ ਆਰਿਆਂ ਨਾਲ ਚੀਰਿਆ ਗਿਆ ਕੀ ਉਹਨਾਂ ਨੂੰ ਦਰਦ ਨਹੀਂ ਹੋਇਆ ਸਤੀ ਦਾਸ ਜੀ ਨੂੰ ਰੂੰ ਚ ਲਪੇਟ ਕੇ ਸਾੜਿਆ ਗਿਆ ਕੀ ਉਹਨੇ ਤਕਲੀਫ ਨਹੀਂ ਮੰਨੀ ਦਿਆਲਾ ਜੀ ਨੂੰ ਪਾਣੀ ਚ ਉਬਾਲਿਆ ਗਿਆ ਕੀ ਉਹਨਾਂ ਨੂੰ ਦਰਦ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪੁੱਛਣ ਵਾਲਾ ਫਕੀਰ ਸੀ ਕੋਈ ਉਹਨੂੰ ਕਹਿੰਦੇ ਫਕੀਰ ਜੀ ਤੁਹਾਨੂੰ ਤੇ ਏਦਾਂ ਦੀ ਗੱਲ ਸੋਹਣੀ ਨਹੀਂ ਲੱਗਦੀ ਤੁਸੀਂ ਏਦਾਂ ਦੀ ਗੱਲ ਕਰੋ ਕਹਿੰਦਾ ਨਹੀਂ ਮਹਾਰਾਜ ਦੱਸੋ ਇਹ ਕਿਵੇਂ ਹੋ ਸਕਦਾ ਵੀ ਦਰਦ ਨਾ ਹੋਵੇ ਕੰਡਾ ਵੱਜੇ ਤੇ ਤਕਲੀਫ ਹੁੰਦੀ ਹੈ ਦਿਆਲਾ ਖੁਸ਼ੀ ਨਾਲ ਬਹਿ ਗਿਆ ਛਾਲ ਮਾਰ ਕੇ ਦੇਗੇ ਚ ਉਹਨੂੰ ਦਰਦ ਹੋਇਆ ਹੀ ਨਹੀਂ
ਉਹਨੇ ਕਿਉਂ ਨੀ ਦਰਦ ਮੰਨਿਆ? ਦਰਦ ਹੋਇਆ, ਦਰਦ ਮੰਨਿਆ ਨਹੀਂ, ਕਿਉਂ ਨੀ ਮੰਨਿਆ? ਸੱਚੇ ਪਾਤਸ਼ਾਹ ਕਹਿਣ ਲੱਗੇ, ਫਕੀਰਾ ਜਾ ਬਾਹਰ ਨਾਰੀਅਲ ਲੈ ਕੇ ਆ ਕੱਚਾ। ਸਤ ਬਚਨ ਲੈ ਆਇਆ ਭਾਨੇ ਨੂੰ, ਤੇ ਇਹ ਧਿਆਨ ਰੱਖੀ ਇਹਦੀ ਗਿਰੀ ਨਾ ਟੁੱਟੇ ਜਿਹੜੀ ਇਹਦੇ ਵਿੱਚ। ਕਹਿੰਦਾ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ, ਜਦੋਂ ਨਾਰੀਅਲ ਭੰਨਾਂਗੇ ਤੇ ਗਿਰੀ ਟੁੱਟ ਜਾਣੀ? ਮਹਾਰਾਜ ਕਹਿੰਦੇ ਨਾਰੀਅਲ ਭੰਨਦੇ ਗਿਰੀ ਨਾ ਟੁੱਟੇ, ਧਿਆਨ ਰੱਖੀ। ਮਹਾਰਾਜ ਟੁੱਟ ਜਾਣੀ ਹੈ, ਗਿਰੀ ਬਚੀ ਨਹੀਂ ਸਕਦੀ। ਨਾਰੀਅਲ ਭੰਨਾਂਗੇ ਗਿਰੀ ਨਾਲ ਦੀ ਨਾਲ ਟੁੱਟ ਜਾਏਗੀ। ਸੱਚੇ ਪਾਤਸ਼ਾਹ ਕਹਿਣ ਲੱਗੇ ਪੱਕਾ ਨਾਰੀਅਲ ਲੈ ਆਇਆ, ਪੱਕਾ ਲੈ ਆਇਆ। ਕਹਿੰਦੇ ਭਾਨੇ ਨੂੰ ਗਿਰੀ ਨਾ ਟੁੱਟੇ। ਕਹਿੰਦਾ ਨਹੀਂ ਟੁੱਟੇਗੀ। ਉਹਨੇ ਭੰਨਿਆ, ਗਿਰੀ ਕੱਢ ਦਿੱਤੀ, ਗਿਰੀ ਸਾਬਤ ਟੁੱਟੀ ਨਹੀਂ ਉਵੇਂ। ਸੱਚੇ ਪਾਤਸ਼ਾਹ ਆਂਦੇ ਨੇ ਇਹ ਦੱਸ ਵੀ ਕੱਚੇ ਨਾਰੀਅਲ ਦੀ ਗਿਰੀ ਕਿਉਂ ਟੁੱਟੇਗੀ, ਪੱਕੇ ਦੀ ਕਿਉਂ ਨਹੀਂ ਟੁੱਟੇਗੀ? ਕਹਿੰਦਾ ਸੱਚੇ ਪਾਤਸ਼ਾਹ ਇਹ ਤੇ ਪਤਾ ਹੀ ਹੈ ਵੀ ਗਿਰੀ ਤੇ ਖੋਲ ਆਪਸ ਚ ਜੁੜੇ ਹੋਏ ਨੇ। ਗਿਰੀ ਤੇ ਖੋਲ ਕੱਚਾ ਜਿਹੜਾ ਨਾਰੀਅਲ ਹੁੰਦਾ ਉਹਦੇ ਜੁੜੇ ਹੋਏ ਹੁੰਦੇ। ਜਦੋਂ ਆਪਾਂ ਭੰਨਾਂਗੇ ਖੋਲ ਉੱਤੇ ਸੱਟ ਮਾਰਾਂਗੇ ਤੇ ਗਿਰੀ ਵਿੱਚ ਨਾਲ ਜੁੜੀ ਹੈ, ਉਹਨੇ ਨਾਲ ਹੀ ਟੁੱਟ ਜਾਣਾ, ਸਾਬਤ ਰਹਿ ਹੀ ਨਹੀਂ ਸਕਦੀ। ਤੇ ਮਹਾਰਾਜ ਆਂਦੇ ਨੇ ਪੱਕਾ ਨਾਰੀਅਲ ਫਿਰ ਕਿਵੇਂ ਬਚ ਗਿਆ ਇਹਦੀ ਗਿਰੀ? ਕਹਿੰਦਾ ਮਹਾਰਾਜ ਜਦੋਂ ਨਾਰੀਅਲ ਪੱਕ ਜਾਂਦਾ ਨਾ ਫਿਰ ਗਿਰੀ ਅੱਡ ਹੋ ਜਾਂਦੀ, ਖੋਲ ਅੱਡ ਹੋ ਜਾਂਦਾ। ਗਿਰੀ ਤੇ ਖੋਲ ਵਿੱਚ ਫਰਕ ਪੈ ਜਾਂਦਾ। ਖੜਕਾ ਕੇ ਵੇਖ ਲਿਆ ਗਿਰੀ ਵੱਖਰੀ ਹੋਈ ਖੜਕਦੀ ਹੁੰਦੀ, ਫਿਰ ਛਿਲਕਾ ਲਾ ਦਿਓ ਖੋਲ ਤੋੜ ਦਿਓ ਗਿਰੀ ਬਚ ਜਾਂਦੀ ਹੈ ਕਿਉਂਕਿ ਵੱਖ ਵੱਖ ਹੋ ਗਏ। ਸੱਚੇ ਪਾਤਸ਼ਾਹ ਕਹਿੰਦੇ ਸਮਝ ਆ ਗਈ ਤੈਨੂੰ? ਤੂੰ ਪੁੱਛਿਆ ਵੀ ਮੇਰੇ ਸਿੱਖ ਜਿਹੜੇ ਨੇ ਉਹ ਤਕਲੀਫ਼ ਕਿਉਂ ਨੀ ਮੰਨਦੇ, ਅੱਗੇ ਹੋ ਕੇ ਲੜਦੇ ਨੇ, ਇਹਨਾਂ ਨੂੰ ਦਰਦ ਨਹੀਂ ਹੁੰਦਾ, ਸਮਝ ਆ ਗਈ? ਕਹਿੰਦਾ ਨਾ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਸਮਝਾਉਣ ਵਾਸਤੇ ਹੀ ਆ ਸਭ ਕੁਛ ਕੀਤਾ, ਕੋਈ ਅਸੀਂ ਨਾਰੀਅਲ ਤੋਂ ਕੀ ਲੈਣਾ? ਅਸਲ ਗੱਲ ਇਹ ਆ ਕਿ ਜਿਹੜੇ ਨੇ ਨਾ ਕੱਚੇ ਤੇਰੇ ਅਰਗੇ, ਭਰੋਸਾ ਨਹੀਂ ਜਿਹਨਾਂ ਨੂੰ, ਪ੍ਰਤੀਤ ਨਹੀਂ, ਉਹ ਜੁੜੇ ਹੋਏ ਨੇ ਸਰੀਰ ਨਾਲ, ਸਰੀਰ ਨੂੰ ਆਪਣਾ ਸਮਝਦੇ ਨੇ, ਉਹਨਾਂ ਦੀ ਆਤਮਾ ਸਰੀਰ ਨਾਲ ਜੁੜੀ ਪਈ ਹੈ, ਕਿਰਾਏ ਤੇ ਲਿਆ ਘਰ, ਘਰ ਨੂੰ ਮਾਲਕ ਸਮਝੀ ਬੈਠੇ ਨੇ ਵੀ ਸਾਡਾ ਹੀ ਹੈ, ਪਰ ਮਰਜ਼ੀ ਉਹਦੀ ਆ, ਹੌਲੀ ਹੌਲੀ ਛਡਾ ਰਿਹਾ ਵੀ ਛੱਡ। ਅੱਖਾਂ ਗਈਆਂ, ਕੰਨ ਗਏ, ਹੌਲੀ ਹੌਲੀ ਲੱਤਾਂ ਕੰਬਣ ਲੱਗ ਪਈਆਂ, ਛੱਡ ਇਹਨੂੰ, ਉਹਨੇ ਇੱਕ ਦਿਨ ਛਡਾ ਲੈਣਾ। ਇਹੋ ਤਨ ਹੋਏ ਕੋ ਭਸਮ ਕੀ ਢੇਰੀ, ਇੱਕ ਦਿਨ ਸਪੁਰਦੇ ਖਾਕ ਹੋ ਜਾਣਾ ਇਸ ਸਰੀਰ ਨੇ, ਇਹਨੇ ਮਿੱਟੀ ਦੀ ਢੇਰੀ ਬਣ ਜਾਣਾ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਤੇਨੇ ਕੱਚੇ ਉਹ ਨੇ ਸਰੀਰ ਨਾਲ ਜੁੜੇ ਹੋਏ, ਜਿਹੜੇ ਭਜਨ ਕਰਕੇ ਸਿਮਰਨ ਕਰਕੇ ਪੱਕ ਗਏ ਨੇ ਨਾ, ਉਹਨਾਂ ਦੀ ਆਤਮਾ ਤੇ ਸਰੀਰ ਵੱਖ ਵੱਖ ਹੋ ਗਏ। ਉਹਨਾਂ ਦੇ ਸਰੀਰ ਨੂੰ ਤੋੜੀ ਜਾਓ, ਉਹਨਾਂ ਦੇ ਬੰਦ ਬੰਦ ਕੱਟਦੇ ਤੇ ਜਾਣ, ਉਹਨਾਂ ਨੂੰ ਜੋ ਮਰਜ਼ੀ ਕਰੋ ਤੁਸੀਂ, ਉਹਨਾਂ ਦੀ ਆਤਮਾ ਨੂੰ ਕੋਈ ਤਕਲੀਫ ਨਹੀਂ ਹੁੰਦੀ। ਆਖੋ ਸਤਨਾਮ। ਜਿਹੜੇ ਪੱਕੇ ਨੇ, ਜਿਹੜੇ ਕੱਚੇ ਨੇ, ਉਹ ਰੋਣਗੇ, ਉਹ ਤਕਲੀਫ ਮੰਨਣਗੇ, ਉਹਨਾਂ ਨੂੰ ਦਰਦ ਹੋਏਗਾ। ਸੰਗਤ ਜੀ, ਜਿਹੜੇ ਮਹਾਂਪੁਰਸ਼ਾਂ ਦੀ ਅਸੀਂ ਯਾਦ ਵਿੱਚ ਜੁੜਨੇ ਆ ਨਾ, ਇਹ ਸ਼ਹੀਦੀ ਸਮਾਗਮ ਹੁੰਦਾ, ਉਹ ਵੀ ਪੱਕੇ ਹੋਏ ਸਨ, ਤਾਂ ਹੀ ਖੜ ਗਏ। ਤਾਂ ਹੀ ਉਹਨਾਂ ਨੇ ਛਾਤੀ ਡਾਹ ਲਈ ਸੀ ਵੀ ਇੱਥੇ ਗੋਲੀ ਚਲਾਓ, ਪੱਕਾ ਹੀ ਚਲਾ ਸਕਦਾ, ਪੱਕਾ ਹੀ ਖੜ ਸਕਦਾ, ਦੂਜਾ ਤੇ ਖੜ ਹੀ ਨਹੀਂ ਸਕਦਾ। ਕੱਚਿਆਂ ਨੇ ਤੇ ਝੜ ਜਾਣਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹਨੂੰ ਇਸ ਗੱਲ ਦਾ ਪਤਾ ਹੈ ਕਿ ਮੇਰਾ ਸਰੀਰ ਔਰ ਮੇਰੀ ਆਤਮਾ ਇਹ ਵੱਖ ਵੱਖ ਨੇ, ਉਹ ਮਨਾ ਇਹਨੇ ਨਾਲ ਨਹੀਂ ਜਾਣਾ, ਇਹ ਬਿਨਸਨਹਾਰ ਹੈ, ਉਹੀ ਛਾਤੀ ਡਾਹੇਗਾ, ਦੂਜਾ ਤੇ ਕਦੇ ਵੀ ਨਹੀਂ ਤਿਆਰ ਹੋ ਸਕਦਾ। ਉਹ ਤੇ ਭੱਜ ਜਾਣਗੇ, ਸਾਡੇ ਵੱਡੇ ਵੱਡੇ ਲੀਡਰ ਸਨ 84 ਵੇਲੇ ਹੱਥ ਖੜੇ ਕਰਕੇ ਆ ਗਏ ਸੀ ਵੀ ਸਾਨੂੰ ਜਾਣ ਦਿਓ, ਤੇ ਜਾਨਾਂ ਵਾਰਨ ਵਾਲੇ ਜਾਨਾਂ ਵਾਰ ਗਏ, ਉੱਥੇ ਪੱਕੇ ਸਨ ਜਿਹੜੇ ਉਹ ਸ਼ਹੀਦ ਹੋ ਗਏ, ਕੱਚੇ ਸਨ ਜਿਹੜੇ ਹੁਣ ਤੱਕ ਤੁਰੇ ਫਿਰਦੇ ਨੇ। ਆਖੋ ਸਤਨਾਮ। ਉਹ ਹੁਣ ਤੱਕ ਤੁਰੇ ਫਿਰਦੇ ਨੇ, ਨਾਲੇ ਪੰਥਕ ਬਣੇ ਫਿਰਦੇ, ਬਹੁਤ ਨੇ ਇੱਦਾਂ। ਸੋ ਮੈਂ ਸਿਰਫ ਆਪ ਜੀ ਦੇ ਚਰਨਾਂ ਚ ਇੰਨੀ ਅਰਜ਼ ਕਰਨੀ ਚਾਹੁੰਦਾ ਕਿ ਪੱਕਣ ਵਾਸਤੇ
ਭਜਨ ਦੀ ਲੋੜ, ਪੱਕਣ ਵਾਸਤੇ ਸਤਸੰਗਤ ਦੀ ਲੋੜ, ਪੱਕਣ ਵਾਸਤੇ ਗਿਆਨ ਦੀ ਲੋੜ। ਸ਼ਹੀਦੀਆਂ ਪ੍ਰਾਪਤ ਕਰਨ ਦੀ ਗੱਲ ਨਹੀਂ ਕਿ ਅਸੀਂ ਕਦੇ ਛਾਤੀਆਂ ਡਾਈਏ, ਇੱਕ ਦਿਨ ਐਸਾ ਆਵੇ ਸਾਨੂੰ ਆ ਸਰੀਰ ਦਾ ਮੋਹ ਨਾ ਰਹੇ, ਸਾਨੂੰ ਇਹ ਬਗਾਨਾ ਜਾਪਣ ਲੱਗ ਪਵੇ, ਸਾਨੂੰ ਇਹ ਲੱਗੇ ਵੀ ਮੈਂ ਇਹਨੂੰ ਛੱਡ ਜਾਣਾ ਮਨਾ। ਕਦੋਂ ਸਮਾਂ ਆਵੇ ਜਿਵੇਂ ਹੇਮਕੁੰਡ ਸਾਹਿਬ ਦੀ ਚੜ੍ਹਾਈ ਚੜ੍ਹਦੇ ਹਾਂ ਨਾ ਆਪਾਂ, ਹੇਮਕੁੰਡ ਤੁਹਾਡੇ ਚ ਬੜੇ ਗਏ ਨੇ, ਕਈ ਨਵੇਂ ਨਵੇਂ ਜਾਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਨਹੀਂ, ਜਿਹੜਾ ਤੇ ਕੰਮ ਕਰਨ ਵਾਲਾ ਉਹ ਤੇ ਭੱਜਿਆ ਹੀ ਜਾਂਦਾ, ਜਿਹੜਾ ਵਿਹਲਾ ਬੈਠਾ ਰਹਿੰਦਾ ਉਹ ਤੋਂ ਤੁਰਿਆ ਨਹੀਂ ਜਾਂਦਾ ਹੇਮਕੁੰਡ। ਉਹ ਫਿਰ ਗੁਰਮੁਖੋ ਜਦੋਂ ਹੇਮਕੁੰਡ ਦੀ ਚੜ੍ਹਾਈ ਚੜ੍ਹੀਏ ਨਾ ਤੇ ਕਈ ਨਵੇਂ ਨਵੇਂ ਜਾਂਦੇ ਨੇ, ਕਾਫੀ ਸਮਾਨ ਚੁੱਕ ਲੈਂਦੇ ਨੇ, ਬੈਗ ਵੀ ਹੋਰ ਵੀ, ਪਰ ਜਿਵੇਂ ਜਿਵੇਂ ਚੜ੍ਹਾਈ ਚੜ੍ਹੀ ਜਾਈਦੀ ਹੈ ਫਿਰ ਹੌਲੀ ਹੌਲੀ ਆਹ ਵੀ ਕਿਸੇ ਨੂੰ ਫੜਾਓ, ਆਹ ਵੀ ਕੋਈ ਫੜਨਾ, ਆਹ ਵੀ ਫੜਨਾ, ਸਿਰੇ ਤੇ ਜਾ ਕੇ ਕਿਲੋਮੀਟਰ ਤੇ ਇੱਦਾਂ ਲੱਗਦਾ ਵੀ ਹੁਣ ਤੇ ਮੇਰਾ ਸਰੀਰ ਵੀ ਕੋਈ ਚੁੱਕ ਕੇ ਲੈ ਜਾਏ, ਇਹ ਵੀ ਨਹੀਂ ਸਮਝਦਾ, ਸਾਰਾ ਕੁਝ ਹੌਲੀ ਹੌਲੀ ਬੋਝ ਲਾਈ ਜਾਂਦੇ ਆ। ਲਾਸਟ ਸਟੇਜ ਐਸੀ ਆਉਂਦੀ ਜਦੋਂ ਇਹ ਲੱਗਦਾ ਵੀ ਸਰੀਰ ਵੀ ਚੁੱਕ ਕੇ ਲੈ ਜਾ, ਸਰੀਰ ਵੀ ਬੋਝ ਜਾਪਣ ਲੱਗ ਪੈਂਦਾ। ਇਹੀ ਗੱਲ ਆ ਜਿਹੜੇ ਰੂਹਾਨੀਅਤ ਦੀ ਪੜ੍ਹਾਈ ਪੜ੍ਹਦੇ ਨੇ, ਜਿਵੇਂ ਜਿਵੇਂ ਉੱਪਰ ਜਾਣਗੇ ਹੌਲੀ ਹੌਲੀ ਭਾਰ ਘਟਾਉਂਦੇ ਜਾਣਗੇ। ਜਿਹੜਾ ਬੰਦਾ ਕਦੇ ਆਪਣਾ ਘਰ ਨਹੀਂ ਸੀ ਛੱਡਦਾ ਧਿਆਨ ਦੇਣਾ, ਜਿਹੜਾ ਬੰਦਾ ਆਪਣੇ ਬੱਚੇ ਮੇਰਾ ਘਰ ਮੇਰੀ ਜ਼ਮੀਨ ਮੇਰਾ ਸਾਰਾ ਕੁਝ, ਉਹ ਹੌਲੀ ਹੌਲੀ ਫਿਰ ਵਜਨ ਲਾਉਂਦਾ। ਜਿਹੜਾ ਰਿਸ਼ਤੇਦਾਰੀਆਂ 'ਚ ਸਮਾਂ ਜਾਂਦਾ ਸੀ ਉਹ ਕਹਿੰਦਾ ਚੱਲ ਮਨਾ ਸੇਵਾ ਕਰ ਆਈਏ, ਦੋ ਦਿਨ ਕਿਤੇ ਜਾ ਕੇ ਯਾਤਰਾ 'ਤੇ ਚੱਲੀਏ ਸੰਗਤ ਕਰਾਂਗੇ, ਫਲਾਣੇ ਥਾਂ 'ਤੇ ਸਮਾਗਮ ਹੋ ਗਿਆ ਉੱਥੇ ਰਵਾਂਗੇ ਦੋ ਚਾਰ ਦਿਨ ਸੰਗਤ ਕਰਾਂਗੇ, ਹੌਲੀ ਹੌਲੀ ਭਾਰ ਘਟਦਾ। ਫਿਰ ਜਿਵੇਂ ਜਿਵੇਂ ਹੋਰ ਉੱਪਰ ਜਾਂਦਾ ਫਿਰ ਸਾਧ ਸੰਗਤ ਬੋਝ ਲਾਉਣਾ ਸ਼ੁਰੂ ਕਰ ਦਿੰਦਾ ਆਪਣੇ ਦਿਮਾਗ ਤੋਂ, ਮਨਾ ਰਹਿ ਜਾਣਾ ਇੱਥੇ ਸਾਰਾ ਕੁਝ ਬੱਚਿਆਂ ਨੂੰ ਦਿਓ, ਇੱਕ ਦਿਨ ਚਾਬੀਆਂ ਬੱਚਿਆਂ ਨੂੰ ਫੜਾ ਦਿੰਦਾ, ਅੱਲਾ ਫੜੋ ਤੁਹਾਡਾ ਸਾਰਾ ਕੁਝ। ਫਿਰ ਲਾਸਟ ਸਟੇਜ ਐਸੀ ਆ ਜਾਂਦੀ ਹੈ ਭਗਤੀ ਕਰਨ ਵਾਲੇ ਦੀ, ਜਿਹੜਾ ਨੇੜੇ ਪਹੁੰਚ ਜਾਂਦਾ ਉਹਨੂੰ ਆਪਣਾ ਸਰੀਰ ਵੀ ਬੋਝ ਜਾਪਣ ਲੱਗ ਪੈਂਦਾ। ਉਹ ਫਿਰ ਕਹਿੰਦਾ ਮੋਹੇ ਮਰਨੇ ਕਾ ਚਾਓ ਹੈ ਮਰੋ ਤੋਂ ਹਰ ਕੇ ਦੁਆਰ, ਉਹ ਕਹਿੰਦਾ ਮੈਨੂੰ ਮੌਤ ਦਾ ਵੀ ਹੁਣ ਚਾਹੇ ਕਿਉਂਕਿ ਮੇਰਾ ਸਰੀਰ ਵੀ ਮੈਨੂੰ ਬੋਝ ਜਾਪਦਾ, ਕਿਉਂਕਿ ਉਹਦੀ ਆਤਮਾ ਤੇ ਸਰੀਰ ਵੱਖ ਵੱਖ ਹੋ ਜਾਂਦੇ। ਸਰੀਰ ਜਿੱਦਣ ਬੋਝ ਜਾਪਣ ਲੱਗ ਪਿਆ ਵੀ ਇਹ ਹੁਣ ਜਾਵੇ ਮੈਨੂੰ ਚਾਹੇ ਕੋਈ ਫਿਕਰ ਨਹੀਂ, ਰੋਂਦੇ ਕੌਣ ਨੇ, ਡਰਦੇ ਕੌਣ ਨੇ ਮੌਤ ਤੋਂ, ਜਿਨ੍ਹਾਂ ਕੋਲ ਨਾਮ ਰੂਪ ਨਾਮ ਦੀ ਪੂੰਜੀ ਨਹੀਂ ਉਹ ਡਰਦੇ ਨੇ। ਧਿਆਨ ਦੇਣਾ ਸੰਗਤ ਜੀ, ਉਸ ਬਜ਼ੁਰਗ ਨੂੰ ਅੱਜ ਵਡੇਪੇ ਤੋਂ ਖਤਰਾ ਹੈ ਜਿਹਨੇ ਸਭ ਕੁਝ ਬੱਚਿਆਂ ਦੇ ਨਾਲ ਲਵਾ ਦਿੱਤਾ, ਉਸ ਬਜ਼ੁਰਗ ਨੂੰ ਖਤਰਾ ਹੈ ਜਿਹਨੇ ਬੱਚਿਆਂ ਨਾਲ ਸਾਰਾ ਕੁਝ ਲਵਾ ਦਿੱਤਾ, ਉਹਨੂੰ ਪਤਾ ਨਹੀਂ ਕਿ ਉਹਦੇ ਬੱਚਿਆਂ ਨੇ ਸਾਂਭਣਾ ਕਿ ਨਹੀਂ ਸਾਂਭਣਾ, ਉਹ ਦਿਨ ਰਾਤ ਫਿਕਰ ਵਿੱਚ ਰਹਿੰਦਾ ਕਿ ਪਤਾ ਨਹੀਂ ਮੇਰੇ ਬੱਚੇ ਮੈਨੂੰ ਚੁੱਕਣਗੇ ਸਾਂਭਣਗੇ ਕਿ ਨਹੀਂ ਸਾਂਭਣਗੇ, ਉਹਨੂੰ ਵਡੇਪੇ ਦਾ ਖਤਰਾ ਹੈ। ਜਿਸ ਬਾਪੂ ਨੇ 2-4 ਲੱਖ ਦੀ ਜਾਇਦਾਦ ਆਪਣੇ ਨਾਂ ਰੱਖੀ ਹੋਵੇ, 10 ਲੱਖ ਦੀ ਕੋਈ ਕੋਠੀ ਜਾਂ 2 ਏਕੜ ਜ਼ਮੀਨ 4 ਏਕੜ ਜ਼ਮੀਨ ਆਪਣੇ ਨਾਂ ਰੱਖੀ ਹੋਵੇ, ਉਹਨੂੰ ਵਡੇਪੇ ਦਾ ਕੋਈ ਖਤਰਾ ਨਹੀਂ, ਉਹਨੂੰ ਪਤਾ ਕਿ 5-10 ਲੱਖ ਮੇਰੇ ਕੋਲ ਹੈ ਮੇਰੇ ਆਲੇ ਦੁਆਲੇ ਭੱਜੇ ਫਿਰਨਗੇ, ਉਹਨੂੰ ਵਡੇਪੇ ਤੋਂ ਕੋਈ ਖਤਰਾ ਨਹੀਂ। ਬਿਲਕੁਲ ਇਸੇ ਤਰ੍ਹਾਂ ਜਿਨ੍ਹਾਂ ਕੋਲ ਨਾਮ ਰੂਪੀ ਖਜ਼ਾਨਾ ਹੈ ਨਾ, ਉਹਨਾਂ ਨੂੰ ਮੌਤ ਤੋਂ ਕੋਈ ਖਤਰਾ ਨਹੀਂ, ਉਹਨਾਂ ਨੂੰ ਪਤਾ ਹੈ ਕਿ ਚੰਗੇ ਕਰਮਾਂ ਦਾ ਖਜ਼ਾਨਾ ਬੜਾ ਜਮ੍ਹਾਂ ਕੀਤਾ, ਕੋਈ ਗੱਲ ਨਹੀਂ, ਸਾਨੂੰ ਪਤਾ ਹੈ ਬਾਜਾਂ ਵਾਲੇ ਸਤਿਗੁਰੂ ਸਾਡੇ ਪੱਖ ਵਿੱਚ ਖੜ ਜਾਣਗੇ, ਆ ਕੇ ਸੱਚੇ ਪਾਤਸ਼ਾਹ ਸਾਡੀ ਵਕਾਲਤ ਕਰਨਗੇ, ਗੁਰੂ ਸਾਹਿਬ ਹਾਮੀ ਭਰਨਗੇ। ਜਦੋਂ ਅਸੀਂ ਗੁਰੂ ਦੇ ਬਣੇ ਅਸੀਂ ਮਾੜੇ ਕਰਮ ਕੀਤੇ ਹੀ ਨਹੀਂ ਕੋਈ, ਤੇ ਜਿਸ ਬੰਦੇ ਕੋਲ ਪੱਲੇ ਕੱਖ ਨਹੀਂ ਉਹਨੂੰ ਖਤਰਾ ਹੀ ਖਤਰਾ, ਮੌਤ ਤੋਂ ਡਰਦੇ ਹੀ ਉਹ ਨਹੀਂ ਤੇ ਡਰ ਭੈ ਖਤਮ ਹੋ ਜਾਂਦਾ। ਮੋਹੇ ਮਰਨੇ ਕਾ ਚਾਓ ਹੈ ਮਰੋ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਦ, ਉਹਨਾਂ ਨੂੰ ਤੇ ਚਾਹ ਹੈ। ਸੋ ਇਸ ਕਰਕੇ ਪੱਕਣ ਦੀ ਲੋੜ ਹੈ।